ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ, ਕਰਦਾ ਕੁਛ ਹੋਰ ਪਿਆ ਆਉਂਦਾ, ਵਿਚਾਰ ਦੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਮਨੁੱਖ ਉਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਧਰਮ ਕਹਿੰਦਾ ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ ਬਾਰ ਸੋਚਦਾ ਹੈ, ਜਿਸ ਦੇ ਬਾਰ ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ, ਯਾਦ ਦਾ ਹਿੱਸਾ ਬਣ ਜਾਂਦਾ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ, ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਮਨੁੱਖ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ, ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਵਿਚ ਬੈਠ ਕੇ, ਮੰਦਰ ਵਿਚ ਬੈਠ ਕੇ, ਮਸਜਿਦ ਵਿਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ, ਸਿਰਫ ਪਰਮਾਤਮਾ ਨੂੰ ਪਤਾ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨੇ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨੇ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰਯਾਮੀ ਹੈ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ। ਹੇ ਪ੍ਰਭੂ, ਮੈਂ ਤੇ ਕੰਬ ਜਾਂਦਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ, ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਹਾਂ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ। ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ? ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆਂ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚੱਲਦੀਆਂ ਹੋਣ? ਮਨੋਚਿੰਤਕ ਤੇ ਕਹਿੰਦੇ ਨੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ, ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ, ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। ਤਾਂ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਆਜ਼ਾਦ ਹੈ। ਹਾਂ, ਮਨ ਤੇ ਨਿਗਾਹ ਪਰਮਾਤਮਾ ਦੀ, ਕਿਉਂਕਿ ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰਹਿ। ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ, ਕੋਈ ਬੱਚੇ ਹਰ ਵਕਤ ਮਾਂ ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ, ਭਰਾ ਦੀ ਨਿਗਾਹ ਥੱਲੇ ਹਰ ਵਕਤ ਭਰਾ ਨਹੀਂ ਆਉਂਦਾ, ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ, ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ, ਔਰ ਹਰ ਵਕਤ ਹਰ ਵਕਤ ਸਭ ਕੁਝ ਉਸਦੀ ਨਿਗਾਹ ਦੇ ਥੱਲੇ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਸਭ ਤੋਂ ਵੱਡੀ ਸਿਆਣਪ ਹੈ, ਅਕਲਮੰਦੀ ਹੈ, ਨੇੜੇ ਕਰਕੇ ਜਾਣਦਾ ਹੈ, ਪਰਮਾਤਮਾ ਨੇੜੇ ਹੈ, ਦੇਖ ਰਿਹਾ ਹੈ, ਮੈਨੂੰ ਸੁਣ ਰਿਹਾ ਹੈ। ਇਹ ਸਭ ਤੋਂ ਵੱਡੀ ਅਕਲਮੰਦੀ ਹੈ, ਇਹ ਸਭ ਤੋਂ ਵੱਡੀ ਦਾਨਿਸ਼ਮੰਦੀ ਹੈ, ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ। ਫਿਰ ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ, ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ, ਉਹ ਕਿੱਥੇ ਦੇਖਦਾ? ਜੋ ਕੁਝ ਕਰਨਾ ਹੈ ਕਰ। ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਛ ਜਾਣੇ ਜਿੰਤੂ ਕੀ ਆ, ਤੂੰ ਜੋ ਸੋਚਦਾ ਰਹਿੰਦਾ ਸਭ ਕੁਝ ਪ੍ਰਭੂ ਨੂੰ ਪਤਾ। ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਗਾ, ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆਦਾ ਬਣੀ ਹੋਈ ਹੈ, ਲੇਕਿਨ ਪ੍ਰਭੂ ਨੂੰ ਤੇ ਪਤਾ ਪਤਾ। ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਵਿੱਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰ। ਉਹ ਆਪਣਾ ਹੱਥ ਨਹੀਂ ਰੋਕਦਾ ਵੀ ਇਤਨਾ ਬੁਰਾ ਸੋਚਦਾ ਰਹਿੰਦਾ, ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ, ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ, ਇਹਦੀ ਇਤਨੀ ਬੁਰੀ ਸੋਚਣੀ, ਲੇਕਿਨ ਫਿਰ ਵੀ ਪਰਮਾਤਮਾ ਆਪਣੇ ਹੱਥ ਨਹੀਂ ਰੋਕਦਾ। ਦੋਖਨ ਦੇਖਤ ਹੈ, ਦੇਖਦਾ ਪਿਆ, ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ, ਫਲਾਣਾ ਤੇ ਜਾਏ ਦੇਖਿਆ ਵੀ ਕੱਖ ਨਹੀਂ, ਡੰਡੋਰਾ ਪਿੱਟੀ ਜਾ ਰਿਹਾ। ਅੱਜ ਤੱਕ ਸੰਸਾਰ ਦਾ ਭਰਮਣ ਕਰਦੇ ਆਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ, ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ, ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ, ਬੜਾ ਅਨਰਥ ਕੀਤਾ ਉਸਨੇ। ਮੈਂ ਕਿਹਾ ਤੂੰ ਦੇਖਿਆ? ਕਹਿੰਦਾ ਦੇਖਿਆ ਤੇ ਨਹੀਂ ਸੁਣਿਆ। ਕਰੀਬਨ ਕਰੀਬਨ 99% ਮੈਨੂੰ ਉਹ ਮਿਲੇ ਨੇ ਜਦ ਮੈਂ ਪੁੱਛਿਆ ਤੂੰ ਦੇਖਿਆ, ਕਹਿੰਦਾ ਨਹੀਂ ਸੁਣਿਆ। ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ, ਕਹਿੰਦਾ ਸੁਣੇ ਸਿਰਫ ਸੁਣੇ, ਦੇਖਿਆ ਵੀ ਨਹੀਂ, ਢੰਡੋਰਾ ਪਿੱਟ ਰਿਹਾ। ਪਰਮਾਤਮਾ ਦੇਖਦਿਆਂ ਹੋਇਆਂ ਵੀ ਖਾਮੋਸ਼ ਖਾਮੋਸ਼, ਦੋਖਨ ਦੇਖਤ ਹੈ ਪਰ ਦੇਤ ਨਾ ਹਾਰ। ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ, ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ ਵੇਖ ਕੇ ਅਣਡਿੱਠ ਕਰਨਾ ਇਹ ਪਰਮਾਤਮਾ ਵਾਲਾ ਸੁਭਾਅ ਹੈ, ਈਸ਼ਵਰ ਵਾਲਾ ਸੁਭਾਅ ਹੈ। ਵੇਖ ਕੇ ਅਣਡਿੱਠ ਕਰ ਸਕਦਾ ਕੋਈ ਸਨੇਹ ਦੇ ਚ, ਕੋਈ ਪ੍ਰੇਮ ਦੇ ਚ, ਉਂਝ ਨਹੀਂ ਕਰ ਸਕਦਾ। ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ, ਪਰ ਮਾਂ ਪੜਦਾ ਪਾਉਂਦੀ ਹੈ, ਛੁਪਾਉਂਦੀ ਹੈ, ਕਿਸੇ ਹੋਰ ਨੂੰ ਨਾ ਪਤਾ ਚੱਲੇ। ਸਨੇਹ ਸਨੇਹ ਭੁੱਲਾਂ ਤੇ ਦੇਖੀਆਂ ਨੇ, ਕੁਝ ਅਨਰਥ ਤੇ ਦੇਖਿਆ ਹੈ ਭਰਾ ਦਾ ਮਿੱਤਰ ਦਾ, ਪਰ ਮਿੱਤਰ ਛੁਪਾਉਂਦਾ ਪੜਦਾ ਪਾਉਂਦਾ, ਭਰਾ ਛੁਪਾਉਂਦਾ ਪੜਦਾ ਪਾਉਂਦਾ ਪਿਆਰ। ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ, ਢੰਡੋਰਾ ਪਿੱਟਦਾ। ਇੱਕ ਪਿਆਰ ਹੀ ਇਸ ਵਾਸਤੇ ਇਸਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ। ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ, ਨਜ਼ਰ ਅੰਦਾਜ਼ ਕਰ ਦਿੰਦਾ। ਔਰ ਇੱਕ ਹਕੀਕਤ ਹੈ, ਮੀਰਾਂ ਤੇ ਸਾਹਿਬ ਕਹਿੰਦੀਏ ਹੇ ਪ੍ਰਭੂ, ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇ ਫਿਰ ਤੇ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਪ੍ਰਭ ਜੂ ਹਮਰੇ ਦੋਖ ਮਤ ਹਿਰਦੇਦਾਰੋ। ਹੇ ਪ੍ਰਭੂ, ਤੇਰੇ ਸੁਭਾਅ ਦਾ ਪਤਾ ਹੈ, ਤੂੰ ਮੇਰੇ ਦੋਖਾਂ ਨੂੰ ਨਹੀਂ ਦੇਖੇਗਾ ਨਾ ਹਿਰਦੇ ਵਿੱਚ ਧਾਰਨ ਕਰੇਗਾ। ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪਰਮਾਤਮਾ ਦਾ ਹੈ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਦੇਖਦਾ ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ, ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ, ਪ੍ਰੇਮਾ ਭਗਤੀ। ਪਰਮਾਤਮਾ ਨਾਲ ਪਿਆਰ, ਸਾਰੇ ਸੰਸਾਰ ਨਾਲ ਪਿਆਰ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਨਵਾ। ਪੂਰਨ ਪ੍ਰੇਮ ਜਿਹਦੀ ਸਾਰੀ ਪੂਰਨਤਾ ਆ ਗਈ, ਪਰਮਾਤਮਾ ਆ ਗਿਆ, ਇਸ ਨੂੰ ਭਗਤੀ ਕਹਿੰਦੇ ਨੇ। ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ, ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ, ਕੋਈ ਬੁਰਾ ਹੈ। ਮੈਂ ਚੰਗਾ ਹਾਂ, ਮੈਂ ਚੰਗਾ ਹਾਂ, ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ ਹੈ। ਕੋਈ ਬੁਰਾ ਹੈ, ਕੋਈ ਬੁਰਾ ਹੈ, ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ ਹੈ। ਇਹ ਭਗਤ ਦੀ ਪਹਿਚਾਣ। ਔਰ ਹਕੀਕਤ ਹੈ, ਪਰਮਾਤਮਾ ਦੀ ਦ੍ਰਿਸ਼ਟੀ 'ਚ ਕੋਈ ਬੁਰਾ ਭਲਾ ਨਹੀਂ ਹੈ। ਗੰਨੇ ਵਿੱਚ ਰਸ ਪਾ ਦਿੱਤਾ ਹੈ ਪਰਮਾਤਮਾ ਨੇ, ਅੰਮ੍ਰਿਤ ਹੈ। ਸੰਤਰੇ ਦਾ ਰਸ, ਅੰਗੂਰਾਂ ਦਾ ਰਸ ਅੰਮ੍ਰਿਤ ਹੈ। ਔਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ, ਸ਼ਰਾਬ ਬਣਾ ਲਈ। ਰਸ ਤੇ ਮਿੱਠਾ ਸੀ, ਅੰਗੂਰਾਂ ਦਾ ਕੌੜਾ ਹੋ ਗਿਆ। ਰਸ ਤੇ ਸਵਾਦਿਸ਼ਟ ਸੀ, ਮਿੱਠਾ ਸੀ, ਸੰਤਰੇ ਦਾ ਕੌੜਾ ਹੋ ਗਿਆ। ਰਸ ਤੇ ਮਿੱਠਾ ਸੀ, ਗੰਨੇ ਦਾ ਕੌੜਾ ਹੋ ਗਿਆ। ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ, ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ। ਮਨੁੱਖ ਕੋਲ ਇਹ ਤੋਫੀਕ ਹੈ, ਸ਼ਰਾਬ ਨੂੰ ਹੀ ਦੇਖ ਲਓ, ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਹੈ, ਤਰਕਾ ਕੇ। ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ, ਹਕੀਮ ਵੈਦ ਇਹਨੂੰ ਮਾਰ ਕੇ ਇਸਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇੱਥੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨਸਰ ਹੈ, ਤੂੰ ਜ਼ਹਿਰ ਦੇ ਚ ਜਿਉਣਾ ਹੈ ਕਿ ਅੰਮ੍ਰਿਤ ਦੇ ਚ ਜਿਉਣਾ। ਸਤਸੰਗ ਇਸ ਵਾਸਤੇ ਹੈ, ਔਰ ਅੱਜ ਤੱਕ ਬੜੇ ਬੜੇ ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਣਾਵ ਠੀਕ ਕਰ ਸਕੇ, ਮਨੁੱਖ ਚੋਣ ਠੀਕ ਕਰ ਸਕੇ। ਅਕਸਰ ਮਨੁੱਖ ਚੁਣਾਵ ਗਲਤ ਕਰ ਲੈਂਦਾ, ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ। ਜਿਤਨੇ ਜ਼ਿੰਦਗੀ ਦੀ ਤਾਰੀਖੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਖ ਮਨੁੱਖ ਦਾ ਸੰਬੰਧ ਵੀ ਤਾਰੀਖੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਖੀ ਨੂੰ ਉਜਵਲ ਕਰਕੇ ਜੂਏ ਖਾਨੇ ਚ ਬੈਠਾ ਹੋਵੇਗਾ, ਵੈਸ਼ਿਆਲੇ ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸਨੂੰ ਕਹਿੰਦੇ ਨੇ ਜਿਸ ਦਾ ਦੁਆਰ ਸਵੇਰੇ ਖੁੱਲਦਾ, ਅੰਮ੍ਰਿਤ ਵੇਲੇ ਖੁੱਲਦਾ, ਜਿੱਥੇ ਸਵੇਰੇ ਘੜਿਆਲ ਵੱਜਦਾ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉੱਥੇ ਬੇਸ਼ਤਰ ਜਗ੍ਹਾ ਉਂਝੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਕਿ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ, ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ, ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ ਜਿਤਨਾ ਬੇਕੀਮਤ ਹੋ ਗਿਆ, ਕੋਈ ਚੀਜ਼ ਇਤਨੀ ਬੇਕੀਮਤ ਨਹੀਂ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਕੀਕਤ ਹੈ, ਸੱਚਾਈ ਹੈ, ਜਦਕਿ ਉਸ ਤੋਂ ਵੱਡ ਮੁੱਲਾ ਹੋਰ ਕੁਛ ਵੀ ਨਹੀਂ ਹੈ। ਵਸਤੂ ਬਹੁਤ ਪਈ ਹੈ, ਗ੍ਰਾਹਕੀ ਨਹੀਂ ਹੈ, ਕੀਮਤਾਂ ਗਿਰ ਜਾਣਗੀਆਂ, ਬਿਲਕੁਲ ਗ੍ਰਾਹਕੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ, ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ, ਇਹ ਵੀ ਮੈਰਜ ਕਰਦੇ ਹਾਂ। ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਕੱਲਾ ਪੁਜਾਰੀ ਬੈਠਾ ਰਹਿੰਦਾ ਹੈ। ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ, ਮਜਾ ਲਿਆ ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ। ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ। ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਉਹ ਤੇ ਖੋ ਗਿਆ। ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਰੀਨੋ ਵਿੱਚ ਸੀ, ਮੈਂ ਪਹਿਲੀ ਦਫਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਨੇ ਨੇ। ਔਰ ਕਹਿਣ ਲੱਗੇ ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ, ਇਹਨਾਂ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ, ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫਾ ਦੇਖਿਆ, ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਹੈ, ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ, ਦਰਵਾਜ਼ੇ ਬੰਦ ਪਏ, ਕਿਧਰ ਇਤਵਾਰ ਨੂੰ ਖੁੱਲਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਕਿਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ। ਸੰਖ ਨਗਾਰੇ, ਘੜਿਆਲ ਵਾਂਗ ਪੂਜਾ ਪਾਠ ਦਾ ਜਨਮ ਹੋਇਆ, ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਾਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ। ਕਾਰਨ, ਬਾਹਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ, ਔਖਾ ਕੰਮ ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਸੰਤ ਰਾਗ ਦੇ ਵਿੱਚ, ਬੜਾ ਸਾਰਥਿਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾ ਗੋ ਰੰਗ, ਕਿੱਥੇ ਜਾਵਾਂ ਮੈਂ, ਘਰ ਦੇ ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਈ ਹੈ। ਕਤ ਜਾਈਏ ਰੇ ਘਰ ਲਾ ਗੋ ਰੰਗ, ਮੇਰਾ ਚਿਤਨਾ ਚਲਤ ਮਨ ਭਯੋ ਭੰਗ। ਯਾਦਾਂ ਜਦ ਬਾਹਰ ਚਲਨ ਤਾਂ ਮਨ ਭਟਕ ਰਿਹਾ ਹੈ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ ਹੈ, ਵਿਚਾਰ ਜਦ ਬਾਹਰ ਮੁਖੀ ਹੋਵਨ ਤਾਂ ਮਨ ਬਾਹਰ ਭਟਕ ਰਿਹਾ ਹੈ। ਹਰ ਵਕਤ ਮਨ ਬਾਹਰ ਭਟਕਦਾ ਹੈ, ਕਿ ਬਾਹਰ ਕਿਸ ਤਰ੍ਹਾਂ ਭਟਕਦਾ ਹੈ, ਸਮੇਂ ਵਿੱਚ ਭਟਕਦਾ ਹੈ, ਵਕਤ ਵਿੱਚ ਭਟਕਦਾ ਹੈ, ਕਾਲ ਵਿੱਚ ਭਟਕਦਾ ਹੈ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ, ਹੈ ਮਨ ਅਕਾਲ ਦਾ ਹਿੱਸਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਹੈ ਤੇ ਅਕਾਲ ਦਾ ਹਿੱਸਾ, ਭਟਕਦਾ ਕਾਲ ਵਿੱਚ ਹੈ। ਮਨ ਅਕਾਲ ਹੋ ਸਕਦਾ ਹੈ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਵਿੱਚ ਭਟਕਦਾ ਰਿਹਾ ਤੋ ਬਾਰ ਬਾਰ ਸਰੀਰ ਮਿਲਦਾ ਰਹੇਗਾ, ਇਸੇ ਨੂੰ ਕਹਿੰਦੇ ਨੇ ਆਵਾਗਮਨ। ਬਾਰ ਬਾਰ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਤੇ ਬਾਰ ਬਾਰ ਵਾਹਨ ਇਸ ਨੂੰ ਮਿਲੇਗਾ। ਜਿਤਨੇ ਚਿਰ ਤੱਕ ਮਨ ਅਚੇਤ ਇਹ ਸਿਲਸਿਲਾ ਚੱਲਦਾ ਰਹੇਗਾ। ਹੁਣੇ ਕੀਰਤਨ ਵਿੱਚ ਇੱਕ ਪੰਕਤੀ ਆਈ ਸੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਰਾਤ ਨੂੰ ਸੌ ਜਾਂਦਾ, ਸਵੇਰੇ ਜਾਗ ਪੈਂਦਾ ਹੈ, ਇਹ ਮਨ ਤੇ ਕਈ ਜਨਮਾਂ ਦਾ ਸੁੱਤਾ ਪਿਆ। ਇਹ ਵੀ ਮੈਂ ਪਤਾ ਨਹੀਂ ਕਿਤਨੇ ਜਨਮਾਂ ਦਾ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਸਵੇਰੇ ਘਰੋਂ ਨਿਕਲਿਆ, ਸ਼ਾਮ ਨੂੰ ਵਾਪਸ ਆਉਂਦਾ ਹੈ, ਇਹ ਮਨ ਤੇ ਆਪਣੇ ਘਰ ਤੋਂ ਪਤਾ ਨਹੀਂ ਕਿਤਨੇ ਜਨਮਾਂ ਦਾ ਨਿਕਲਿਆ, ਵਾਪਸ ਜਾਣਾ ਹੀ ਭੁੱਲ ਗਿਆ। ਆਵਾਜ਼ ਮਾਰਦੇ ਨੇ ਧੰਨ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਗਏ। ਕਿੱਥੇ ਤੱਕ ਵਟਕੇਗਾ, ਕਿੱਥੇ ਤੱਕ ਵਟਕੇਗਾ? ਜਦ ਕੋਈ ਕਹਿੰਦਾ ਮੇਰਾ ਮਨ ਇੱਥੇ ਨਹੀਂ ਟਿਕਦਾ, ਇਹ ਤੇਰਾ ਘਰ ਹੀ ਨਹੀਂ ਹੈ। ਕਿਧਰੇ ਵੀ ਮਨ ਟਿਕਦਾ ਨਹੀਂ, ਕਿਉਂਕਿ ਮਨ ਦਾ ਉਹ ਘਰ ਹੀ ਨਹੀਂ ਹੈ, ਇਹ ਆਪਣੇ ਘਰ ਹੀ ਟਿਕ ਸਕਦਾ। ਕੋਈ ਪਦਾਰਥ, ਕੋਈ ਰੰਗ ਰੂਪ, ਕੋਈ ਪਸਾਰਾ, ਕੋਈ ਪ੍ਰਭਤਾ ਮਨ ਦਾ ਘਰ ਨਹੀਂ ਹੈ, ਮਨ ਦਾ ਘਰ ਪ੍ਰਭੂ ਹੈ। ਕੋਈ ਪਦਾਰਥ ਮਨ ਦਾ ਘਰ ਨਹੀਂ ਹੈ, ਪਦਾਰਥ ਤਨ ਦੀ ਲੋੜ ਹੈ, ਤੇ ਤਨ ਦੀ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਤੇ ਇਸੇ ਨੂੰ ਲੋਭ ਕਹਿੰਦੇ ਨੇ, ਇਸੇ ਨੂੰ ਲੋਭ ਕਹਿੰਦੇ ਨੇ। ਪਦਾਰਥ ਤੇ ਤਨ ਦੀ ਲੋੜ ਸੀ, ਇਸ ਨੂੰ ਇਸ ਨੇ ਆਪਣੇ ਮਨ ਦੀ ਲੋੜ ਬਣਾ ਲਿਆ। ਬੜੇ ਧਿਆਨ ਨਾਲ ਸੁਣਨਾ, ਔਰ ਮਨ ਦਾ ਉਸ ਵਿੱਚ ਕੋਈ ਰਜੇਵਾ ਨਹੀਂ। ਹਾਂ, ਤਨ ਦੀ ਤ੍ਰਿਪਤੀ ਹੋ ਸਕਦੀ ਹੈ, ਭੋਜਨ ਤਨ ਦੀ ਲੋੜ ਹੈ, ਪਰ ਮਨ ਨੇ ਆਪਣੀ ਲੋੜ ਬਣਾ ਰਿਹਾ। ਬਾਰ ਬਾਰ ਯਾਦ ਆ ਰਿਹਾ, ਇਹ ਖਾ ਲਵਾਂ, ਉਹ ਖਾ ਲਵਾਂ, ਉਹ ਖਾ ਲਵਾਂ, ਕਿਉਂਕਿ ਤਨ ਦੀ ਲੋੜ ਸੀ, ਭੁੱਖ ਵੀ ਨਹੀਂ ਲੱਗੀ, ਤੇ ਮਨ ਯਾਦ ਕਰੀ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਲੋੜਾਂ ਮਨੁੱਖ ਦੀਆਂ ਸੀਮਤ ਨੇ, ਲੋਭ ਦੀ ਕੋਈ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਸਵਾਦ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ। ਤਨ ਦੀਆਂ ਲੋੜਾਂ ਨੂੰ ਜਦ ਮਨੁੱਖ ਮਨ ਆਪਣੀ ਲੋੜ ਬਣਾ ਲੈਂਦਾ ਹੈ, ਉਸੇ ਨੂੰ ਵਾਸ਼ਨਾ ਕਹਿੰਦੇ ਨੇ। ਗੁਸਤਾਖੀ ਮਾਫ, ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਕਾਮ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਵਾਸ਼ਨਾ ਬਣ ਜਾਂਦਾ ਹੈ। ਪਦਾਰਥ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋਭ ਬਣਾ ਲੋੜ ਬਣਾ ਲੈਂਦਾ, ਇਸ ਨੂੰ ਲੋਭ ਕਹਿੰਦੇ ਨੇ। ਸ਼ਕਤੀ, ਤਾਕਤ, ਪ੍ਰਭਤਾ, ਇਹ ਬਾਹਰ ਦੀ ਕੋਈ ਸਹੂਲਤਾਂ ਵਾਸਤੇ ਚਾਹੀਦੀ ਹੋਣੀ ਹੈ ਤਨ, ਲੇਕਿਨ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਇਹ ਹੰਕਾਰ ਬਣ ਜਾਂਦਾ ਹੈ, ਪ੍ਰਬਲ ਹੰਕਾਰ ਬਣ ਜਾਂਦਾ ਹੈ। ਜੋ ਸਿਰਫ ਤਨ ਦੀ ਲੋੜ ਹੈ, ਮਨ ਨੇ ਆਪਣੀ ਲੋੜ ਬਣਾ ਲਿਆ, ਤੇ ਜਦ ਪ੍ਰਾਪਤ ਹੋ ਜਾਂਦਾ ਮਨ ਦੀ ਤ੍ਰਿਪਤੀ ਨਹੀਂ, ਤ੍ਰਿਪਤੀ ਨਹੀਂ। ਇੱਕ ਨਿਰਧਨ ਤੇ ਨਿਰਧਨ ਹੈ, ਚੋਟੀ ਦਾ ਧਨਵਾਨ ਵੀ ਨਿਰਧਨ ਹੈ। ਇਹ ਵੀ ਮੈਂ ਅਰਜ਼ ਕਰਦੀ ਹਾਂ, ਇਸ ਚੱਕਰ ਚ ਨਾ ਪੈਣਾ। ਬੜੇ ਬੜੇ ਰਾਜੇ ਮਹਾਰਾਜੇ ਜਦ ਭਿਕਸ਼ੂ ਬਣਦੇ ਨੇ, ਜਾਂ ਕਿਸੇ ਭਿਕਸ਼ੂ ਦੇ ਅੱਗੋਂ ਹੱਥ ਜੋੜ ਕੇ ਖੜੇ ਹੁੰਦੇ ਨੇ, ਉਦੋਂ ਹੈਰਾਨਗੀ ਆਉਂਦੀ, ਲੈ ਹੈਗੇ ਤੇ ਰਾਜੇ ਮਹਾਰਾਜੇ, ਇਹ ਕਰਦੇ ਕੀਤੇ ਨਾ। ਗੁਰੂ ਨਾਨਕ ਇਸ ਦਾ ਜ਼ਿਕਰ ਵੀ ਕਰਦੇ ਨੇ, ਰੋਵੇਂ ਰਾਜੇ ਕੰਨ ਪੜਾਏ, ਘਰ ਘਰ ਮੰਗੇ ਵਿਖਿਆ ਜਗ, ਹੈਗੇ ਤੇ ਸ਼ੈਨ ਸ਼ਾਸਨ, ਲੇਕਿਨ ਪਤਾ ਚੱਲਿਆ ਤੇ ਤਨ ਦੀ ਲੋੜ ਸੇਵੇਂ ਮਨ ਦੀ ਲੋੜ ਬਣਾਈ। ਪਦਾਰਥ ਤਨ ਦੀ ਲੋੜ ਨੇ, ਜਦ ਮਨ ਦੀ ਲੋੜ ਬਣਾ ਲਈਏ, ਮਨ ਨਹੀਂ ਟਿਕਦਾ। ਕਿਸੇ ਰਾਜ ਸਿੰਘਾਸਣ ਤੇ ਮਨ ਨਹੀਂ ਟਿਕਦਾ, ਤਨ ਨਹੀਂ ਬੈਠਦਾ। ਕਿਸੇ ਪਦਾਰਥ ਵਿੱਚ ਮਨ ਨਹੀਂ ਟਿਕਦਾ, ਸਿਰਫ ਤਨ ਨਹੀਂ ਜੁੜਦਾ। ਇਹ ਵੀ ਮੈਂ ਅਰਜ਼ ਕਰਿਆ, ਕਿਸੇ ਰੂਪ ਵਿੱਚ ਮਨ ਨਹੀਂ ਬੈਠਦਾ, ਸਿਰਫ ਵਕਤੀ ਹੈ, ਵਕਤੀ ਹੈ, ਮਨ ਦੀ ਉਹ ਲੋੜ ਨਹੀਂ। ਮਨ ਦੀ ਲੋੜ ਪਰਮਾਤਮਾ, ਮਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ। मन की लोड़ राम है, काम नहीं है। मन की लोड़ परमात्मा है, पदार्थ नहीं है। मन की लोड़ प्रभु है, प्रभुता नहीं है। जब कोई प्रभुता नू, पदार्थ नू, काम नू अपने मन की लोड़ बना लेंदा है, भटकना वध जांदी है, वध जांदी है, भटकना वध जांदी है। क्योंकि वो टिकदा नहीं, वो किधरे भी टिकदा नहीं। मन भटकदा है काल विच, समय विच, गुजरे हुए समय दियां यादां विच भटकदा है। मन नू भटकण वास्ते कोई स्थान नहीं चाहिदा, जगह नहीं चाहिदी। जगह चाहिदी है तन नू, दौड़न भजन वास्ते, कम करन वास्ते स्थान चाहिदा है तन नू, मन नू नहीं चाहिदा। मन ते चार फुट दी जगह च भी बंदा बैठा है, मन हजारा मील दी वाट तय करेगा। वो समय च भटकदा है, वो वक्त विच भटकदा है, गुजरे हुए समय दियां यादां विच भटकेगा। तुसी आखोगे क्यों भटकदा है, यादां विच क्यों भटकदा है? कुछ मिलिया से बड़ी खुशी मिली सी, मिलके कुछ मन भावदा मिलिया से बड़ी खुशी मिली, फिर बिछड़ गया, बड़ी चोट लगी, बड़ा दुख होया। यादां किस दियां होंदियां? दुख सुख दियां। जद मनुख कोई यादां विच बैठा होवे, या सुखां नूं याद कर रहा होवेगा या दुखां नूं, और की याद करदा है, और की याद करदा है? बगौर मुताला कर लेना। आप सारे सियाणे बैठे हो, कुछ मिलिया सी, कुछ भी मिलिया सी, कोई पदार्थ मिलिया सी, मित्र मिलिया सी, पुत्र मिलिया सी, भरा मिलिया सी, कोई प्रभुता मिली सी, कुछ भी मिलिया सी, मिलके बड़ी खुशी हुई सी, याद आउंदी है, फिर बिछड़ गई। समय दिच जो कुछ भी मिलता है बिछड़ता है, कुछ भी मिलता है। ये जीवन में मिले है बिछड़ेगा, जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना इस समय का स्वभाव है, काल का स्वभाव है। मिलिया से बड़ी खुशी मिली, याद आउंदी है, बिछड़ गया, बड़ी चोट लगी है, बड़ा दुख होया, याद आउंदा है। यादां दुख सुख दियां होंदियां, ते यादां दा संबंध गुजरे हुए समय नाल होंदा है। उंज समा इको ही है, कदी चक्कर च ना पैना कि समय दे कोई तीन रूप ने। मनुख करके समा दा ए विभाजन हो जांदा है, वंड हो जांदी है। भूत भविष्य वर्तमान असी कह देंदे हां, माजी हाल मुस्तकबिल असी कह देंदे हां। उंज समा इक है, परमात्मा दी दुनिया समा इक है। मेरे करके कुछ जिहड़ा गुजरा होया समय है, वह मेरा भूतकाल है, आने वाला भविष्य है, सामने है वर्तमान है। ये मेरे करके, अगर मैं नहीं हाँ तो समा तो इको ही है। उम्मीद है गल पकड़ दे चाह गई। समय दे कोई तीन रूप नहीं, मनुख करके तीन रूप हो जाता है। मेरा कुछ गुजरिया होया समय, मेरा कुछ आने वाला समय, उन समा इको है। मन चला जाता है गुजरे हुए समय दियां यादां विच। यादां विच की आउंदा है? दुख ते सुख। कदी दुखां नूं याद करदा, कदी सुखां नूं। फिर मन चला जांदा है आने वाले समय च। क्यों? आने वाले समय दी चिंता है। हुण जो कुछ मिलिया होया है किधरे चला ना जाए, चिंता है। पहले तो इस तरह होया, जो मिलिया बिछड़िया, जो मिलिया बिछड़िया। बचपना मिलिया चला गया, जवानी मिली चली गई। जीवन विच मनुख नूं बहुत कुछ मिलता और जांदा है, पता नहीं कितना कुछ मिले और कितने मिले बिछड़े। बाबा फरीद अपने आप नूं इंज समझांदे ने, फरीदा किथे तैडे मां पिया जे नहीं तू जणियो, कल ते तेरी मां है सी अज कोई नहीं। 5 साल ते पिता है सी अज कोई नहीं। 10 साल पहले मां ऐसी अज कोई नहीं। फरीदा किथे तेडे मां पिया, जिन्नी तू जनिया तै पासों लद गए तू अजे ना पतीणिया। मन भटकदा है गुजरे हुए समय दियां यादां विच। यादां दुख सुख दियां होंदियां, कुछ मिलिया सी मिलके खुशी हुई सी, याद आउंदी है, बिछड़ गया, बिछड़ के चोट लगी, याद आउंदी है। मन चला जांदा चिंता दे, भविष्य दी चिंता, आने वाले समय दी चिंता, हुण जो मिलिया होया किधरे बिछड़ ना जाए, और हुण जो कुछ मैं चाहना किधरे ऐसा ना होवे कि ना मिले, ना मिले, चिंता। जो कुछ मिलिया होया है किधरे ऐसा ना होवे चला जाए, चिंता। जो कुछ मैं चाहना ऐसा ना होवे किधरे ना मिले, चिंता। मन या ते गुजरे हुए समय दियां यादां दे चाहुंदा है, दुख सुख दे चाहुंदा है, या मन आने वाले समय दी चिंता दे चाहुंदा है। हुण जो कुछ है, हुण ए जीवन है किधरे चला ना जाए। कबीर समझांदे ने, पड़ोसी के जो हुआ तू अपने भी जान। किहड़े चक्करां च पया तू, जो पड़ोसी दे घर होया तेरे नाल भी होना है, किहड़े चक्करां च पया तू। तू कितना भी अपने आप नूं समझा ले, पड़ोसी नाल होया मेरे नाल नहीं होना, उहदी अर्थी उठी है मेरी नहीं उठेगी, वो बुढ़ा होया मैं नहीं आवांगा। कबीर कहिंदे ने इस चक्कर च पै ही ना, पड़ोसी के जो हुआ तू अपने भी जान। कहिंदे ने मन टिक गया, मन भगवान विच टिक गया, समा मिट गया, काल मिट गया, इसे नु टिकाओ कहिंदे ने। और मन किधरे भी नहीं टिकेगा, किधरे भी नहीं टिकेगा, ना परिवार विच टिकेगा, ना कारोबार विच टिकेगा, ना पदार्थां विच टिकेगा। कोई भी मनोरंजन होवे ओ उतने चिर तक ही मन का परचावा हो सकता है, जितने चिर तक मन की दुनिया च वो पुराना नहीं होया। ते पुराने ते नवे का फासला कितना है पता है, जो नहीं देखया नवा है वेखदे ही पुराना हो गया, जो नहीं हंडाया नवा है हंडाद ही पुराना हो गया, जो नहीं सुनया नवा है सुनद ही पुराना हो गया। नवे पुराने का कोई बहुत फासला नहीं है, ते मन नू नित नवा चाहिदा है, पुराने नाल सहमत नहीं होंदा। चलो एक उदाहरण मैं दे देना। एक महान कवि होवे तो उहदी कविता बड़ी बुलंद पाया होवे, वो थानू एक दफा सुनावे, बड़ा रस आ गया, सारे कहिंदे ने बड़ा रस आया, बड़ा आनंद आया, कविता च बड़ी जान सी, कविता च बड़ी गल सी, सारियां नूं रस भी भोर देख के जो कवि कह देवे। हुण मैं थानू दोबारा सुनाण लगा क्योंकि थानू रस आ रहा है, इस वास्ते हुण मैं थानू दोबारा सुनाण लगा। यकीन जानो अद्धा रस खो गया, खो गया, अद्धा खो गया। पर वो कवि जरा ढीठ किस्म दा होवे ते आखे हुण मैं थानू दोबारा सुनानी है तीजी दफा, कई सोचणगे बंदा ठीक ठाक भी है कि नहीं। इंज कह लो 90% रस खो गया, ते जे ओ हुण आखे क्योंकि तुसी बड़े टिकाओ नाल पै सुनदे, हुण मैं थानू चौथी दफा सुनाना, रस बिल्कुल खो गया। ते जे किधरे उसने कह दिता हुण मैं थानू पंजवीं दफा सुनाना है, सारिया ने कहना दीवारा नु सुना सी चले, पागल लगता किधर, अद हो गई। पहले महाकवि, महाकवि तो हुण पागल, महाकवि सी कविता नवी प्रतीत हो गई, पांच दफा सुनन नाल बिल्कुल पुरानी हो गई, बिल्कुल पुरानी, सब कुछ खो गया। संसार विच ऐसा कुछ भी नहीं जो पुराना ना हो, किधरे भी मन नहीं टिकता, किधरे भी नहीं टिकता, जो नहीं मिलिया नवा है मिलदे ही पुराना हो जाता है। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਮਨ ਨੂੰ ਨਿਤ ਨਵਾਂ ਚਾਹੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਹੈ, ਕਦੇ ਪੁਰਾਣਾ ਨਹੀਂ ਆਉਂਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ। ਭਗਤ ਕਹਿੰਦੇ ਨੇ ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ, ਦੂਜੇ ਸੈਕਿੰਡ ਵਿੱਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਵਿੱਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ ਬਾਰ ਸੁਣਨ ਨਾਲ ਰਸ ਹੋ ਜਾਏਗਾ, ਪਰ ਬਾਰ ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਵਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ ਇਸ ਦਾ ਤੇ ਬੋਧ ਹੈ ਥੋੜਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ, 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ। ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ, ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ, ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ, ਗੱਲ ਨਾਲ ਮੈਨੂੰ ਪਹਿਲੇ ਇਹ ਲੈਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ ਮੈਂ ਕਿਹਾ ਹੱਦ ਹੋ ਗਈ, ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ, ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ ਗਾਣਾ ਆਉਂਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਤੁਹਾਡਾ ਮਿੱਤਰ ਕਿੱਥੇ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ? ਉਹਨੇ ਆਪਣੇ ਮਕਾਨ ਦੀ 4th ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ, ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਛ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ ਬਾਰ ਸਵਾਸ ਲੈ ਰਹੇ, ਬਾਰ ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ ਬਾਰ ਪੀ ਜਾਓ, ਬਾਰ ਬਾਰ ਸੌਣਾ, ਬਾਰ ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕਿਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੌ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੌ ਜਾਵਾਂ, ਕਿਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਝ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ। ਮੈਂ ਕਿਹਾ ਠੀਕ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਿਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ, ਉਦਾਸ ਹੋ ਜਾਂਦੇ ਨੇ। ਮੈਂ ਕਿਹਾ ਸ਼ਾਇਰਾਂ ਦਾ ਸੁਭਾਅ ਹੁੰਦਾ, ਕਵੀਆਂ ਦਾ ਸੁਭਾਅ ਹੁੰਦਾ ਹੈ। ਮੈਂ ਕਦੀ ਸੁਪਨੇ ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇ। ਕਦੀ ਇਸ ਤਰੀਕੇ ਨਾਲ ਆਂਕੜੇ ਇਕੱਠੇ ਕਰੋਗੇ, ਦੁਨੀਆਂ ਦੇ ਬੜੇ ਬੜੇ ਚਿੰਤਕ ਦਾਰਸ਼ਨਿਕ ਫਿਲਾਸਫਰ ਕਵੀ ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ। ਹੈਰਾਨਗੀ ਆਉਂਦੀ ਹੈ, ਐਸਾ ਕਿਉਂ? ਉਹ ਕਹਿੰਦੇ ਨੇ ਬਾਰ ਬਾਰ ਉਹੀ ਕੁਛ ਮਨ ਇੱਥੇ ਨਹੀਂ ਟਿਕਦਾ। ਰਾਏਪੁਰ ਕਵੀ ਦਰਬਾਰ ਸੀ ਤੇ ਮੈਂ ਕਿਹਾ ਚਲੋ ਰੋਸ਼ਨ ਜੀ। ਕਹਿਣ ਲੱਗੇ ਹੁਣ ਕਵੀ ਦਰਬਾਰਾਂ ਚ ਵੀ ਜਾਣ ਨੂੰ ਮਨ ਨਹੀਂ ਕਰਦਾ। ਉਹੀ ਸੰਗਤ, ਉਹੀ ਕਵਿਤਾਵਾਂ, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹਵਾ, ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ। ਕਹਿੰਦਾ ਸੁਣ ਕੇ ਤੇ ਮੈਂ ਤੰਗ ਆ ਗਿਆ। ਉਹੀ ਕੁਛ ਨਵੀਨਤਾ ਨਹੀਂ ਹੈ। ਕੁਛ ਦਿਨਾਂ ਤੋਂ ਉਦਾਸ ਮੈਂ ਉਸਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ। ਹਕੀਮ ਮੋਮਨ ਖਾਨ ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਵਿੱਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ। ਇੱਕ ਮਰਨੇ ਪੇ ਹੀ ਹੋ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਕਹਿੰਦਾ ਮੇਰੀ ਮਾਯੂਸੀ ਦੇਖੋ, ਆਪਾਂ ਤੇ ਫੈਸਲਾ ਕਰੀ ਬੈਠੇ ਹਾਂ ਖੁਦਕਸ਼ੀ ਕਰਨੀ ਹੈ। ਇੱਕ ਮਰਨੇ ਪੇ ਹੀ ਹੋ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਪਰ ਬਾਅਦ ਵਿੱਚ ਸੰਭਾਲਦਾ, ਹਕੀਮ ਸੀ, ਸਿਆਣਾ ਸੀ, ਬਜ਼ੁਰਗ ਸੀ। ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਫਿਰ ਕਿੱਥੇ ਜਾਵਾਂਗਾ। ਹਕੀਮ ਮੋਮਨ ਖਾਨ ਮੋਮਨ ਉਸ ਵਕਤ ਇਸਲਾਮੀ ਜਗਤ ਦਾ ਚੋਟੀ ਦਾ ਕੁਰਾਨ ਸ਼ਰੀਫ ਦਾ ਵਕਤਾ, ਬੜਾ ਬੁਲੰਦ ਪਾਇਆ ਸ਼ਾਇਰ, ਔਰ ਜਿਹਨੂੰ ਬਹਾਦਰ ਸ਼ਾਹ ਜ਼ਫਰ ਵਕਤ ਦਾ ਇਹ ਬਾਦਸ਼ਾਹ ਹਿੰਦੁਸਤਾਨ ਦਾ ਉਸਤਾਦ ਜੀ ਕਰਕੇ ਬੁਲਾਉਂਦਾ ਸੀ, ਹਜ਼ਰਤ ਕਰਕੇ ਬੁਲਾਉਂਦਾ ਸੀ, ਝੁਕ ਕੇ ਸਲਾਮ ਕਰਦਾ ਸੀ ਉਸ, ਬਈ ਬਜ਼ੁਰਗ ਹੈ, ਸਿਆਣਾ ਹੈ, ਉਸਤਾਦ। ਕਹਿੰਦੇ ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਮਨ ਕਿਧਰੇ ਵੀ ਨਹੀਂ ਟਿਕਦਾ। ਸਮਾਂ ਹੋ ਗਿਆ। ਸਵਾਮੀ ਰਾਮਾਨੰਦ ਦਾ ਬੋਲ, ਕਹਿੰਦੇ ਨੇ ਕਤੋਂ ਜਾਈਏ ਰੇ, ਮਨ ਕਿੱਥੇ ਜਾਏ, ਘਰ ਲਾ ਗੋ ਰੰਗ ਲੱਗ ਗਿਆ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਮਨ ਪਿੰਗਲਾ ਹੋ ਗਿਆ, ਮਨ ਦੇ ਪੈਰ ਹੀ ਟੁੱਟ ਗਏ, ਗੱਲ ਖਤਮ। ਬਹੁਤ ਕਾਲ ਦੀਆਂ ਯਾਦਾਂ ਖਤਮ, ਭਵਿਸ਼ ਦੀ ਚਿੰਤਾ ਖਤਮ, ਪੈਰ ਹੀ ਟੁੱਟ ਗਏ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਏਕ ਦਿਵਸ ਮਨ ਭਈ ਉਮੰਗ, ਗਸ ਚੰਦਾ ਚੰਦਨ ਛੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਜਿਸ ਬ੍ਰਹਮ ਨੂੰ ਲੋਕੀ ਤੀਰਥਾਂ ਤੇ ਲੱਭਦੇ ਨੇ, ਮੰਦਰਾਂ ਚ ਲੱਭਦੇ ਨੇ, ਮੰਦਿਰ ਮਸਜਿਦ ਗੁਰਦੁਆਰਿਆਂ ਚ ਲੱਭਦੇ ਨੇ, ਕਹਿੰਦੇ ਨੇ ਮੈਂ ਆਪਣੇ ਅੰਦਰ ਲੱਭ ਲਿਆ। ਇਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਦ ਪਾਈ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਕਾ ਵਿਸਰਾਮ। ਮੰਦਰ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਜੀਵਨ ਨੂੰ ਹਰੀ ਮੰਦਰ ਬਣਾ ਲਿਆ। ਮਸਜਿਦ ਵਿੱਚ ਗਿਆ ਹੋਇਆ ਉਸੇ ਦਾ ਸਫਲ ਜਿਹਦੀ ਜ਼ਿੰਦਗੀ ਹੀ ਖਾਨਾ ਖੁਦਾ ਬਣ ਗਈ। ਉਹ ਗੁਰਦੁਆਰੇ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਆਪਣੇ ਆਪ ਨੂੰ ਗੁਰੂ ਦਾ ਰੂਪ ਬਣਾ ਲਿਆ, ਤੇ ਗੁਰੂ ਮਾਣ ਨਾਲ ਕਹਿ ਦੇਵੇ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਕਤ ਜਾਈਏ ਰੇ ਗਲ ਰਾਗੋ ਰੰਗ। ਗਾਲਿਬ ਇਸ ਨੂੰ ਇੰਝ ਬਿਆਨ ਕਰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ, ਮੁਝ ਪੇ ਐਸਾ ਹੈ ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ, ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਤਾ। ਕਹਿੰਦਾ ਟੁੱਟੇ ਪੈਰਾਂ ਦਾ ਬੜਾ ਅਹਿਸਾਨ ਹੈ, ਆਪਾਂ ਟਿਕਦੇ ਹਾਂ, ਭਟਕਣਾ ਮਿਟ ਗਏ। ਗੱਲ ਸਮਝ ਚ ਆ ਗਈ ਹੈ ਪਰ ਮੈਂ ਹੁਣ ਸਮਝਾ ਨਹੀਂ ਸਕਦਾ। ਦੁਨੀਆਂ ਦੇ ਸਾਰੇ ਸੰਤ ਭਗਤਾਂ ਨੇ ਕਹਿ ਦਿੱਤਾ ਹੈ, ਅਕਥ ਹੈ। ਜੇ ਹੋ ਜਾਣਾ, ਜੇ ਮੈਂ ਜਾਣ ਵੀ ਲਿਆ, ਆਖਾਂ ਨਾਹੀਂ ਕਹਿਣਾ ਨਹੀਂ। ਕਿਉਂ? ਕਹਿਣਾ ਕਥਨ ਨਾ ਜਾਏ, ਕਥਨੀ ਚ ਨਹੀਂ ਆਉਂਦਾ। ਕਿਆ ਹੋ ਕਥੀ ਕਥੇ ਕਤ ਦੇਖਾ, ਮੈਂ ਅਕਥ ਨਾ ਕਥਨਾ ਜਾਏ। ਜਿਹਨਾਂ ਇਸ ਅਗੰਮੀ ਦੁਨੀਆਂ ਨੂੰ ਪ੍ਰਾਪਤ ਕੀਤਾ ਉਸ ਦਾ ਕੋਈ ਪ੍ਰਤੱਖ ਸਬੂਤ ਨਾ ਦੇ ਸਕੇ, ਔਰ ਹੈ ਵੀ ਨਹੀਂ। ਪ੍ਰਤੱਖ ਸਬੂਤ ਸੀਮਤ ਦਾ ਹੁੰਦਾ, ਅਸੀਮ ਦਾ ਨਹੀਂ ਹੁੰਦਾ। ਜਿਨ੍ਹਾਂ ਨੇ ਉਸ ਅਗੰਮੀ ਦੁਨੀਆਂ ਦੀ ਝਲਕ ਦਾ ਆਨੰਦ ਮਾਣਿਆ ਉਹ ਕੋਈ ਪ੍ਰਤੱਖ ਸਬੂਤ ਦੇ ਨਾ ਸਕੇ, ਤੇ ਜਿਨ੍ਹਾਂ ਨੂੰ ਇਸ ਅਗੰਮੀ ਦੁਨੀਆਂ ਦੀ ਝਲਕ ਨਾ ਮਿਲੀ ਉਹ ਬੜੇ ਪ੍ਰਬਲ ਝੂਠੇ ਸਬੂਤ ਇਕੱਠੇ ਕਰਕੇ ਧੂੰਆਂਧਾਰ ਤਕਰੀਰਾਂ ਦੇ ਰਾਹੀਂ ਨਾਸਤਿਕਤਾ ਨੂੰ ਜਨਮ ਦੇ ਗਏ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ। ਕਾਰਲ ਮਾਰਕਸ ਦੇ ਵਿਚਾਰਾਂ ਤੋਂ ਵਕਤੀ ਤੌਰ ਤੇ ਅੱਧੀ ਦੁਨੀਆ ਪ੍ਰਭਾਵਿਤ ਹੋ ਗਈ ਸੀ। ਚਾਈਨਾ, ਪੈਨਜ਼ਾਨੀਆ, ਕੋਰੀਆ, ਲਾਓਸ, ਕੰਬੋਡੀਆ, ਚੈਕੋਸਲਵਾਕੀਆ, ਬਲਗਾਰੀਆ, ਪੋਲੈਂਡ, ਅੱਧਾ ਜਰਮਨੀ, ਪੂਰਾ ਰਸ਼ੀਆ, ਇਹ ਸਾਰਾ ਉਸ ਤੋਂ ਪ੍ਰਭਾਵਿਤ ਹੋ ਗਿਆ ਸੀ। ਇਤਨੀ ਦੁਨੀਆ ਕਿਸੇ ਵੱਡੇ ਤੋਂ ਵੱਡੇ ਪੈਗੰਬਰ ਤੋਂ ਵੀ ਪ੍ਰਭਾਵਿਤ ਨਹੀਂ ਹੋਈ, ਕਿਉਂਕਿ ਪੈਗੰਬਰਾਂ ਦੀ ਗੱਲ ਅੰਤਰਮੁਖੀ ਹੈ, ਉਹਦੀ ਗੱਲ ਸਿਰਫ ਬਾਹਰਮੁਖੀ ਸੀ। ਔਰ ਜਦ ਕਦੀ ਕੋਈ ਮਨੁੱਖ ਪੂਰਨ ਤੌਰ ਤੇ ਅੰਤਰਮੁਖੀ ਹੋ ਜਾਂਦਾ ਹੈ ਉਹੀ ਭਗਤ ਹੈ। ਤੇ ਭਗਤੀ ਦੀ ਜੋ ਰੂਪ ਰੇਖਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚਿੱਤਰ ਦੀ ਮੈਂ ਫਿਰ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਸਮਾਂ ਹੋ ਗਿਆ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਉਸ ਅਗੰਮੀ ਅਵਸਥਾ ਦੀ ਝਲਕ ਦੇਣ ਜਿਸ ਝਲਕ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜ਼ਿਕਰ ਕਰਦੀ ਹੈ। ਹੁਣ ਆਪ ਗੁਰਬਾਣੀ ਦਾ ਇੱਕ ਸ਼ਬਦ ਕੀਰਤਨ ਦੇ ਰਾਹੀਂ ਸਰਵਨ ਕਰੋ। ਆਨੰਦ ਸਾਹਿਬ ਦਾ ਪਾਠ, ਫੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।